ਦੋ ਲਾਵਾਂ ਇੱਥੇ ਉਹਦਾ ਸ਼ਬਦ ਸਵਾਰੂਗਾ ਮਹਾਰਾਜ, ਜਿਹੜਾ 82 ਜਨ ਜਪ ਰਿਹਾ ਪਰ ਅੰਦਰੋਂ ਮੋਹ ਤੋੜ ਲਏਗਾ, ਬਾਹਰੋਂ ਡਿਊਟੀ ਦੇਈ ਜਾਏਗਾ ਆਪਣੀ। ਸੋ ਕੁਟੰਬ ਜਿਹੜਾ ਨਾਲ ਨਹੀਂ ਜਾਣਾ, ਉਹਦੇ ਵਿੱਚ ਰਹਿ ਕੇ ਹੀ ਚਿੱਤ ਕਿਹਦੇ ਨਾਲ ਹਰ ਵੇਲੇ ਗੱਡੀ ਰੱਖਣਾ ਹੈ, ਉਹ ਗੱਡੀ ਰੱਖਣਾ ਹਰ ਵੇਲੇ ਚਿੱਤ।
ਉਠਤ ਬੈਠਤ ਉਠਤ ਬੈਠਤ ਸੋਵਤੇ ਹਰ 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 ਚੇਤ।
ਤਿੰਨ ਵਾਰੀ ਹਰ 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 ਰਿਪੀਟ ਹੋ ਗਿਆ ਕੀਰਤਨ ਨਾਮ। ਸੋ ਗੁਰਮੰਤਰ ਜਪਣ ਵੱਲ ਇਸ਼ਾਰਾ ਹੈ।
ਉਠਤ ਬੈਠਤ ਸੋਵਤੇ ਹਰ 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 ਚੇਤ, ਹਰ 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 ਚੇਤ, ਹਰ 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 ਚੇਤ, ਹਰ 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 ਚੇਤ, ਹਰ 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 ਚੇਤ।
ਸਤੇ ਸਾਚ ਸ੍ਰੀ ਨਿਵਾਸ ਆਦੇ ਪੁਰਖ ਸਦਾ ਤੁਹੀਂ,
ਆਦੇ ਪੁਰਖ ਸਦਾ ਤੁਹੀਂ,
ਵਾਹਿਗੁਰੂ
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 ਵਾਹਿਗੁਰੂ ਜੀਓ।
ਉਠਤ ਬੈਠਤ ਸੋਵਤੇ ਹਰ 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 ਚੇਤ,
ਉਠਤ ਬੈਠਤ ਸੋਵਤੇ ਹਰ 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 ਚੇਤ।
ਇਹ ਰਹਾਉ ਦੀ ਤੁਕ ਹੈ। ਪਹਿਲੀ ਤੁਕ ਚ ਸਾਫ ਹੀ ਕਹਿਤਾ, ਇੰਨੀ ਵਾਰੀ ਲਿਖ ਗਏ। ਹੁਣ ਇਹ ਕਿਹਦੇ ਵੱਲ ਇਸ਼ਾਰਾ ਹੈ? ਪਹਿਲੀ ਤੁਕ ਚ
ਹਰ 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 ਹਰੇ
ਇੰਨੀ ਵਾਰੀ ਲਿਖਿਆ ਜਿੰਨੀ ਵਾਰੀ ਅਸੀਂ ਗਾ ਰਹੇ ਹਾਂ। ਇਹ 'ਚ ਭੇਦ ਹੈ, ਇਹਨੂੰ ਖੰਡ ਪਾਠ ਕਰਕੇ ਲੰਘ ਜਾਓਗੇ, ਇਹਨੂੰ ਹੋਰ ਤਰ੍ਹਾਂ ਇਹਨੂੰ ਸਮਝਣਾ ਪੈਣਾ ਵੀ ਇੰਨੀ ਵਾਰੀ ਕੀਰਤਨ ਨਾਮ ਕਿਉਂ ਰਿਪੀਟ ਕੀਤਾ ਹੈ। ਇਹ ਹੈ
ਲੱਖ ਲੱਖ ਗੇੜਾ ਨਾਮ ਜਗਦੀਸ਼।
ਇੱਥੇ 500 ਸਾਲਾਂ ਜੋ ਗੁਰੂ ਨਾਨਕ ਦਾ ਜਨਮ ਦਿਨ ਮਨਾਇਆ ਇਹਨਾਂ ਨੇ, ਉਹਦੇ 'ਚ ਕਿਤਾਬ ਕੱਢੀ ਹੈ ਗੁਰੂ ਨਾਨਕ ਬਾਣੀ ਪੰਜਾਬੀ ਯੂਨੀਵਰਸਿਟੀ ਵਾਲਿਆਂ ਨਾਲ ਦੋ ਹਿੱਸਿਆਂ 'ਚ, ਔਰ ਉਹਦੇ ਲਿਖਾਰੀ ਜਿਹੜੇ ਨੇ ਉਹ ਆਪਣੇ ਪ੍ਰੀਫੇਸ ਪਹਿਲਿਆਂ 'ਚ ਗੁਰੂ ਨਾਨਕ ਦੀ ਜਿਹੜੀ ਉਹਨਾਂ ਨਾਲ ਤੋਰੀ ਸੀ ਇਹ ਰਸਮ, ਉਹ ਸਾਰੀ ਸਿੱਖੀ ਦੀ ਜੜ 'ਚ ਤੇਲ ਦਿੱਤਾ ਪਿਆ। ਉਹ ਕਿਤਾਬ ਲਿਖਣ ਤੋਂ ਪਹਿਲਾਂ ਕਹਿੰਦੇ ਜੀ ਇੱਕ ਅੱਖਰ ਦੇ ਜਾਪ ਨਾਲ ਕੀ ਹੋ ਜਾਣਾ, ਇਹ ਤਾਂ ਮਕੈਨੀਕਲ ਰੈਪੀਟੇਸ਼ਨ ਹੈ, ਤੋਤਾ ਰਟਣੀ ਨਾਲ। ਬਾਣੀ ਨੂੰ ਸਮਝੋ, ਰੱਬ ਨੂੰ ਪਿਆਰ ਕਰੋ, ਜ਼ਿੰਦਗੀ ਉਹਦੇ ਮੁਤਾਬਕ ਬਣਾਓ। ਇੱਕ ਅੱਖਰ ਦੇ ਜਾਪ ਨਾਲ ਕੀ ਹੋ ਜਾਣਾ ਹੈ, ਇਹ ਸਿੰਘਾਂ ਨੂੰ ਸਿੱਖਾਂ ਨੂੰ ਹਾਲੇ ਹੋਸ਼ ਨਹੀਂ ਆਏਗੀ ਵੀ ਕਿੱਧਰ ਨੂੰ ਅਸੀਂ ਤੁਰੀ ਜਾ ਰਹੇ ਹਾਂ। ਜੋ ਸਾਰੀ ਬਾਣੀ ਦਾ ਤੁਰਾ ਹੈ ਨਾਮ ਜਪਣਾ, ਉਹ ਸਾਰੀ ਸਿੱਖੀ ਹੀ ਚੁੱਪ ਕਰਕੇ ਅੱਖਾਂ ਮੀਚ ਕੇ ਅਪਣਾਈ ਜਾਂਦੀ ਹੈ। ਬਾਕੀ ਜੋ ਪੁਜਾਰੀ ਟੋਲਾ, ਜੋ ਇਹ ਪ੍ਰੋਫੈਸਰ ਇੰਟਲੈਕਚੁਅਲ ਜਿਹੜੇ ਨਾਮ ਜਪਣ ਦੀ ਫਲਾਸਫੀ 'ਤੇ ਅੰਦਰੋਂ ਕਮਿਊਨਿਸਟ ਮਾਈਂਡਡ ਨੇ ਸਾਰੇ ਲੋਕ, ਔਰ ਉਹ ਸਾਡੀਆਂ ਕਿਸੇ ਇਸੇ ਕਰਕੇ ਕੋਈ ਸਾਰੀ ਸਿੱਖੀ 'ਚ ਕੋਈ ਨਾਮ ਜਪਣ ਅਲ ਆ ਨਹੀਂ ਰਿਹਾ, ਕਿਉਂਕਿ ਉਹਨਾਂ ਨੂੰ ਹੋਰ ਹੀ ਬੰਨੇ ਲਾਈ ਜਾਂਦੇ ਨੇ। ਜਿਹੜਾ ਅਸਲ ਸਾਰੀ ਸਿੱਖੀ ਦਾ ਤੁਰਾ ਹੈ ਵੀ ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਇਸ ਕਰਕੇ ਉਹ ਜੋ ਇੱਕ ਇੱਕ ਸ਼ਬਦ 'ਚ ਮਹਾਰਾਜ ਇੱਕ ਇੱਕ ਲਾਈਨ ਦੇ ਵਿੱਚ ਇਹ ਚੀਜ਼ ਦੇ ਰਹੇ ਨੇ ਵੀ ਬੰਦੇ ਦਾ ਹੇਤ ਕਾਹਦੇ ਨਾਲ ਹੋਣਾ। ਹੇਤ ਹੋਣਾ ਹੈ ਰੈਪੀਟੇਸ਼ਨ ਨਾ, ਨਾਮ ਜਪਣ ਨਾ, ਉਹਦੇ ਨਾਲ ਹੇਤ ਕਰੇ, ਆਪਣੇ ਟੱਬਰ ਨਾਲ ਹੇਤ ਨਾ ਕਰੇ, ਅਤੇ ਜਿਹੜਾ ਚਿੱਤ ਹੈ ਉਹ ਵੀ ਇਹਦੀ ਜਪਣ ਵਾਲ 'ਚ ਹੀ ਲੱਗੇ। ਅਤੇ ਮਹਾਰਾਜ ਨਾ ਇੰਨੀ ਵਾਰੀ ਬਿਲਾਵਲ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ 810 ਉਹਦੇ 'ਚੋਂ ਮਹਾਰਾਜ ਰਹਾਉ ਦੀ ਤੁਕ ਲਿਖਦੇ ਨੇ, ਇੰਨੀ ਵਾਰੀ ਗੁਰੂ ਮੰਤਰ ਜਪਣ ਵੱਲ ਇਸ਼ਾਰਾ ਕਰਦੇ ਹੈ। ਹਰ 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 ਹਰੇ ਹਰ 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 ਹੇਤ ਹਰ
ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰੇ ਹਰ 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 ਹਰੇ ਹਰ ਹਰ ਹਰ
ਇਹ ਹੇਤ ਕਿੱਦਾਂ ਕਰਨਾ? ਉਠਤ ਬੈਠਤ ਸੋਵਤੇ
ਹਰ ਹਰ ਹਰ
ਇੱਥੇ ਲਿਖਿਆ ਕਿਤੇ ਵੀ ਤੁਸੀਂ ਇੰਨੀਆਂ ਬਾਣੀਆਂ ਦਾ ਰੋਜ਼ ਪਾਠ ਕਰੋ? ਇੱਥੇ ਲਿਖਿਆ ਵੀ ਤੁਸੀਂ ਸਾਰੀ ਉਮਰ ਗਾਉਂਦੇ ਹੀ ਰਹੋ? ਇੱਥੇ ਕਿਤੇ ਲਿਖਿਆ ਵੀ ਤੁਸੀਂ ਸਿੱਖੀ ਦੇ ਹੋਰ ਕੋਈ ਕਰਮ ਕਾਂਡ ਕਰੋ? ਮਹਾਰਾਜ ਸਾਫ ਹੀ ਰਹਾਉ ਦੀ ਤੁਕ 'ਚ ਦੇ ਰਹੇ ਨੇ, ਭਾਈ ਜਪੀ ਚੱਲੀ ਅਤੇ ਉਠਤ ਬੈਠਤ ਸੋਵਤ ਤਾਂ ਲਿਖਿਆ ਹੈ ਵੀ ਅਸੀਂ ਪੁਜਾਰੀ ਟੋਲੇ ਵਾਂਗੂ ਵਿਹਲੇ ਨਹੀਂ ਹੈ, ਅਸੀਂ ਕਿਰਤ ਵੀ ਕਰਨੀ ਹੈ, ਉੱਠਣਾ ਬੈਠਣਾ ਵੀ ਹੈ, ਔਰ ਬਾਹਰ ਅੰਦਰ ਵੀ ਜਾਣਾ ਹੈ, ਸੌਣਾ ਵੀ ਹੈ। ਇਸ ਕਰਕੇ ਇਹ ਕਿਰਤੀ ਬੰਦੇ ਲਈ ਸਾਰੀ ਬਾਣੀ ਲਿਖੀ ਹੈ। ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਸ ਕਰਕੇ ਜਿਹੜਾ ਕਿਰਤੀ ਬੰਦਾ ਉਹਨੇ ਨੌਕਰੀ ਵੀ ਕਰਨੀ ਆ, ਅੰਦਰ ਬਾਹਰ ਵੀ ਜਾਣਾ, ਇਸ ਕਰਕੇ ਥਾਂ ਥਾਂ ਬਾਣੀ 'ਚ ਟੋਹ ਮਿਲੇਗੀ ਨਾਮ ਜਪਣ ਦੀ। ਕਿੱਦਾਂ ਕਰਨਾ?
ਉਠਤ ਬੈਠਤ ਸੋਵਤੇ ਹਰ 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 ਚੇਤ।
ਅਸੀਂ ਕੋਈ ਸਾਧਾ ਵਾਂਗੂ ਵਿਹਲੇ ਨਹੀਂ ਹੈ ਇਸ ਕੰਮ ਲਈ, ਅਸੀਂ ਬਾਕੀ ਵੀ ਕੰਮ ਕਰਨੇ ਹੈ ਸਾਰੇ, ਪਰ ਸਾਡਾ ਚਿੱਤ ਸਦਾ ਹੀ ਇੱਧਰ ਰਹਿਣਾ ਹੈ, ਔਰ ਅਸੀਂ ਗ੍ਰਿਸ਼ਤੀ ਦਾ ਜੀਵਨ, ਕਿਰਤੀ ਦਾ ਜੀਵਨ, ਉਹ ਸਾਰੀ ਉਮਰ ਹਰ ਸ਼ਬਦ 'ਚ ਇਹੋ ਹੀ ਟੋਹ ਮਿਲੇਗੀ, ਕਿਉਂਕਿ ਸਾਰੇ ਗੁਰੂ ਆਪ ਵੀ ਕਿਰਤੀ ਗ੍ਰਿਸ਼ਤੀ ਸੀ ਸਾਰੇ। ਇਸ ਕਰਕੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਵਿੱਚੇ ਹੀ ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਗਾਂ ਅਗਲਾ ਸ਼ਬਦ ਆਉਂਦਾ ਮਹੱਲੇ ਪਹਿਲੇ ਦਾ, ਨਦਰ ਕਰੇ ਤਾਂ ਸਿਮਰਿਆ ਜਾਏ। ਉਹ ਸ਼ਬਦ 'ਚ ਕਹਿੰਦਾ ਜਦੋਂ ਨਦਰ ਹੋਣੀ ਆ ਪਤਾ ਕੀ ਹੈ? ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚੇ ਗਤ ਲਾਏ। ਐਸੀ ਵਡਿਆਈ ਆ ਉਸ ਅਕਾਲ ਪੁਰਖ ਸਤਿਗੁਰੂ ਦੀ ਵੀ ਉਹ ਵਿੱਚੇ ਤੇਰੀ ਗਤ ਹੋ ਜਾਣੀ ਹੈ। ਕਿੱਦਾਂ?
ਉਠਤ ਬੈਠਤ ਸੋਵਤੇ ਹਰ 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 ਚੇਤ ਉਠਤ ਬੈਠਤ ਸੋਵਤੇ ਹਰ 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 ਚੇਤ
ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਇਆ
ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿੱਤ ਲਾਇਆ
ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ
ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ
ਨਾਲ ਕਿਉਂ ਚਿੱਤ ਲਾਇਆ
ਇਹ ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿੱਤ ਲਾਇਆ
ਉਠਤ ਬੈਠਤ ਸੋਵਤੇ
ਹਰ ਹਰ ਹਰ
ਹਰ ਹਰ ਹਰ ਹਰੇ ਹਰ 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 ਹੇਤ ਜੇ ਕਿਸੇ ਇਹਨਾਂ ਨਾਲ ਹੇਤ ਲਾ ਲਿਆ ਤੂੰ ਤਾਂ ਕੀ ਹੋਏਗਾ?
ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ
ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ
ਓਏ ਹੱਥ ਮਰੋੜੇ ਧਨ ਕੱਪੇ ਸਿਆਹੋ ਹੋਇਆ ਸੇਤ ਇਹ ਛੱਡ ਖੋੜੋੜੇ ਖਿਨੇ ਮਾਹੀ ਇਹ ਛੱਡ ਖੋੜੋਤੇ ਖਿਨੇ ਮਾਹੀ ਜਿਨ ਸਿਓ ਲੱਗਾ ਹੇਤ ਇਹ ਛੱਡ ਖੋੜੋਤੇ ਖਿਨੇ ਮਾਹੀ ਜਿਨ ਸਿਓ ਲੱਗਾ ਹੇਤ ਇਹ ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿੱਤ ਲਾਈਐ ਹਾਰ ਹਰ 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 ਹਰੇ ਹਾਰ ਹਰ ਹਰ ਚੇਤ ਹਰ 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 ਚੇਤ ਉਠਤ ਬੈਠਤ ਸੋਵਤੇ ਹਰ 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 ਚੇਤ ਹਰ 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 ਹਰੇ ਹਰ 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 ਚੇਤ ਹਰ 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 ਹਰੇ ਹਰ 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 ਰਹਾਓ ਤੂੰ ਪਹਿਲੀਆਂ ਸ਼ਬਦ ਇੱਥੋਂ ਸ਼ੁਰੂ ਹੁੰਦਾ ਅਤੇ ਪਹਿਲੀਆਂ ਸਭ ਤੋਂ ਉੱਚ ਚੋਟੀ ਦੀਆਂ ਤੁਕਾਂ ਹੁੰਦੀਆਂ ਇਹ ਪਿਛਲਾ ਥੰਮ ਰੂ ਲਾ ਕੇ ਅਸੀਂ ਇਸ ਨੂੰ ਵਿਚਾਰੀਏ ਸ਼ਬਦ ਨੂੰ ਵੀ ਸਭ ਤੋਂ ਉੱਚੀ ਤੁਕ ਕਿਹੜੀ ਹੈ ਇਸ ਸ਼ਬਦ 'ਚ ਉਹ ਹੈ ਚਰਨ ਭਏ ਸੰਤ ਬੋਹਿਥਾ ਤਰੇ ਸਾਗਰ ਜੇਤ ਜਿਹੜੇ ਗੁਰੂ ਨਾਨਕ ਦੇ ਸ਼ਬਦ ਅਖੁੱਟ ਰੂਪ ਚਰਨ ਸੀ ਉਹ ਮੇਰੇ ਲਈ ਜਹਾਜ਼ ਬਣ ਗਏ ਅਤੇ ਮੈਂ ਇਹ ਸਾਗਰ ਮਾਇਆ ਦਾ ਸਾਗਰ ਉਹਨਾਂ ਨੂੰ ਫੜ ਕੇ ਚਰਨਾਂ ਨੂੰ ਤਰ ਗਿਆ ਚਰਨ ਪਏ ਸੰਤ ਬੋਹੇ ਥਾ ਤਰੇ ਸਾਗਰ ਜੇਤ ਚਰਨ ਪਏ ਸੰਤ ਬੋਹੇ ਥਾ ਤਰੇ ਸਾਗਰ ਜੱਗ ਐਡਾ ਘਣਾ ਜੰਗਲ ਸੀ ਜਿਹਦੇ 'ਚੋਂ ਮੈਨੂੰ ਰਾਹ ਨਹੀਂ ਸੀ ਲੱਭ ਰਿਹਾ ਵੀ ਮੈਂ ਕਿੱਧਰ ਨੂੰ ਜਾਵਾਂ ਐਡਾ ਦੁਨੀਆਂ ਦਾ ਮਾਇਆ ਜਾਲ ਫੈਲਿਆ ਪਿਆ ਇੱਕ ਘਣੇ ਜੰਗਲ ਨਾਲ ਮਹਾਰਾਜ ਸਿਮਲੀ ਦੇ ਰਹੇ ਨੇ ਵੀ ਮੈਂ ਜੰਗਲ 'ਚੋਂ ਜਾਵਾਂ ਕਿੱਥੇ ਮੈਨੂੰ ਤਾਂ ਰਾਹ ਹੀ ਨਹੀਂ ਮਿਲਿਆ ਅਤੇ ਉਸ ਐਸੀ ਉਜਾੜ 'ਚ ਮੈਨੂੰ ਰਾਹ ਵੀ ਮਿਲ ਗਿਆ
ਮਾਰਗ ਪਾਏ ਉਦਿਆਨ ਮੇ ਗੁਰੇ ਦੱਸੇ ਭੇਤ ਏ ਮਾਰਗ ਪਾਏ ਉਦਿਆਨ ਮੇ ਗੁਰੇ ਦੱਸੇ ਭੇਤ
ਭਾਈ ਗੁਰੇ
ਦੱਸੇ ਭੇਤ ਗੁਰੇ ਦੱਸੇ ਭੇਤ ਮਾਰਗ ਪਾਏ ਉਦਿਆਨ ਮੇ ਗੁਰੇ ਦੱਸੇ
ਐਸਾ ਭੇਤ ਦੱਸ ਦਿੱਤਾ ਮਹਾਰਾਜ ਨੇ ਗੁਰੂ ਨਾਲ ਉਹ ਕੀ ਭੇਤ ਸੀ ਮਾਰਗ ਕਿਹੜਾ ਦੱਸਿਆ
ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰਮੰਤ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ
ਮਾਰਗ ਵੀ ਬੜਾ ਟੇਢਾ ਮੇਢਾ ਨਹੀਂ ਸੀ ਉਹ ਐਂ ਫਰੀ ਹੈ ਫਰੀ ਵੇ ਵਾਂਗੂ ਜਾਂਦਾ ਉਹ ਕੀ ਸੀ
ਨਾਨਕ ਪਾਧਰ ਪੱਧਰੋ ਨਾਨਕ ਪਾਧਰ ਪੱਧਰੋ
ਇੱਕ ਹੁੰਦਾ ਪਹਾੜੀਆਂ ਦਾ ਰਸਤਾ ਔਖੀ ਘਾਟੀ ਬਿਖੜਾ ਪੈਂਡਾ ਬਾਣੀ ਚ ਆਉਂਦਾ ਪਰ ਗੁਰੂ ਨਾਨਕ ਦਾ ਰਸਤਾ ਐਸਾ ਜਿਹਾ ਸਿੱਧਾ ਉਹ ਕਹਿੰਦਾ ਪੱਧਰਾ ਰਸਤਾ ਮੈਨੂੰ ਦਿੱਤਾ ਨਾਨਕ ਪਾਧਰ ਪੱਧਰੋ
ਚੋਣਨ
ਮਾਰਗ ਫਿਰ ਜਿਹੜੇ ਪੰਜ ਸਿੰਘ ਖੰਡੇ ਦੀ ਪੌੜ ਦਿੰਦੇ ਆ ਇਸ ਮਾਰਗ ਤੇ ਜ਼ੋਰ ਦਿੰਦੇ ਆ, ਉਹ ਤੇ ਹੋਰ ਹੀ ਕੁਝ ਦੜਾਈ ਜਾਂਦੇ, ਕਿੰਨਾ ਕੁਫਰ ਹੈ। ਇੱਕ ਰਸਮ ਸਾਰਿਆਂ ਦੀ ਮਿਲੇਗੀ ਵੀ ਉਹ ਛੱਟੇ ਮਾਰ ਮਾਰ ਕੇ ਫਤਿਹ ਬਣਾਉਂਦੇ, ਇਹ ਇਹਨੂੰ ਬਦਲ ਨਹੀਂ ਸਕਦੇ, ਉਹਨੇ ਤੇ ਘੱਟ ਕਦੀ ਨਾ ਕਰਦੇ ਇਹਨੂੰ ਵੀ। ਸੀਨਾ ਪਸੀਨਾ ਉਹ ਚੀਜ਼ ਚਲੀ ਆ ਰਹੀ ਹੈ ਸ਼ਬਦ ਦੇਣ ਦੀ ਦਸਮ ਪਾਤਸ਼ਾਹ ਦੇ ਵੇਲੇ ਤੋਂ, ਔਰ ਬਾਕੀ ਜੋ ਹੋ ਰਿਹਾ ਹੈ, ਕਿਉਂਕਿ ਸਾਰੀ ਸ਼ਬਦ ਚੌਂਕੀਆਂ ਅਸੀਂ ਵਿਸਾਖੀ 'ਤੇ ਲਾ ਰਹੇ ਹਾਂ, ਬਾਕੀ ਜੋ ਹੋ ਰਿਹਾ ਹੈ ਇੱਕੋ ਇੱਕ ਚੀਜ਼ ਨਾ ਇਤਫਾਕ ਹੋ ਸਕਦਾ ਸਾਰੀ ਸਿੱਖ ਕੌਮ 'ਚ ਵੀ ਜੇ ਇਹਨਾਂ ਦੀ ਮਰਿਆਦਾ ਇੱਕ ਹੋ ਜਾਏ। ਉਹ ਇੱਕ ਕੀ ਆ, ਇੱਕ ਕਰ ਦਿੱਤੀ ਆ ਮਹਾਰਾਜ ਨੇ ਵੀ ਪੰਜੇ ਸਿੰਘ ਨਾਮ ਦਰਨਾਉਣ, ਸ਼ਬਦ ਦੇ ਦੇਣ, ਛੱਟੇ ਮਾਰ ਦੇਣ, ਫਤਿਹ ਬੁਲਾ ਦੇਣ, ਔਰ ਬਾਕੀ ਜੋ ਡਰਾਮਾਬਾਜ਼ੀ ਕਰਦੇ ਹੈ ਉਹ ਹਰ ਇੱਕ ਦੀ ਅਲਹਿਦਾ ਅਲਹਿਦਾ। ਅੱਜ ਤੇ ਹੁਣ ਜਿਹਨਾਂ ਨੇ ਜਿਹੜੇ ਪੌਲ ਲੈ ਕੇ ਆਏ ਹੈ ਉਹ ਪੌਲ ਦੇਣ ਲੈ ਕੇ ਪਹਿਲਾਂ ਖੜ੍ਹੇ ਕਰਕੇ ਜਾਂ ਹੋਰ ਪਿੱਛੋਂ ਹਦਾਇਤਾਂ ਆਹ ਕਰਨਾ ਇੱਦਾਂ ਕਰਨਾ, ਪਰ ਗੁਰੂ ਦੀ ਕਿਰਪਾ ਹੋ ਰਹੀ ਹੈ ਵੀ ਸੰਗਤ ਹੀ ਜਾਗ ਰਹੀ ਹੈ। ਉਹ ਕਹਿੰਦੀ ਜੀ ਇਹ ਡਰਾਮੇਬਾਜ਼ੀ ਛੱਡੋ, ਤੁਸੀਂ ਜਿਹੜਾ ਕੰਮ ਕਰਨ ਵਾਲਾ ਉਹ ਕਰੋ। ਕਿਉਂ? ਕਿਉਂਕਿ ਅਸਲ ਜਿਹੜੀ ਚੀਜ਼ ਹੈ ਉਹ ਇਹੋ ਹੀ ਹੈ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ, ਇਹਦੇ ਨਾਨਕ ਪਾਤਰ ਪਤਰੋ, ਨਾਨਕ ਪਾਤਰ ਪਤਰੋ ਜੋੜਨ ਹਾਰਾ ਸੰਤ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਧੰਨ ਪੰਜ ਪਿਆਰੇ, ਧੰਨ ਗੁਰੂ ਧੰਨ ਪੰਜ ਪਿਆਰੇ, ਜੋੜਨ ਹਾਰਾ ਸੰਤ, ਜੋੜਨ ਹਾਰਾ ਸੰਤ, ਨਾਨਕ ਪਾਤਰ ਪਤਰੋ
ਪਤਰੋ,
ਨਾਨਕ ਪਾਤਰ ਪਤਰੋ ਜੋੜਨ ਹਾਰਾ ਸੰਤ,
ਮਾਰਗ ਪਾਏ ਉਦਿਆਨ ਮੈਂ ਗੁਰੇ ਦੱਸੇ ਭੇਦ,
ਨਾਰਗ ਪਾਏ ਉਦਿਆਨ ਮੈਂ ਗੁਰੇ ਦੱਸੇ ਭੇਦ।
ਉਹ ਭਾਈ ਜਿਹੜੀਆਂ ਤੁਸੀਂ ਬਾਕੀ ਚੀਜ਼ਾਂ ਦਰੜਾ ਰਹੇ ਹੋ ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੀ ਸੋਈਆਂ 'ਚ, ਜਿਨ੍ਹਾਂ ਨਾਲ ਤੁਸੀਂ ਦੀਖਿਅਤ ਹੁੰਦੇ ਹੋ ਉਹ ਸੁਧਾ ਸਵਈਆਂ 'ਚ ਸਾਫ਼ ਹੀ ਦੱਸ ਦਿੱਤਾ ਹੈ। ਜੇ ਨਹੀਂ ਦੱਸਿਆ ਤਾਂ ਆਹ ਹੁਣ ਸੁਣ ਲਓ, ਉਹ ਭੇਤ ਦੱਸ ਗਏ ਨੇ ਵੀ ਆ ਬਾਕੀ ਡਰਾਮਾਬਾਜ਼ੀ ਨਾ ਕਰੋ। ਇੱਕੋ ਚੀਜ਼ ਜਿਹੜੀ ਚੀਜ਼ ਹੈ ਇਹ ਬਾਕੀ ਬ੍ਰਾਹਮਣਵਾਦ ਹੈ, ਹਿੰਦੂਵਾਦ ਹੈ ਸਾਰਾ। ਆ ਮਹਾਰਾਜ ਦਸਮ ਪਾਤਸ਼ਾਹ ਗੱਜੇ ਨੇ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕ ਭੇਦ ਨ ਪਾਇਓ, ਤੂੰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕ ਭੇਦ ਨ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਾਰੇ ਲਟਕਾਇਓ, ਕਾਹੂ ਲਖਿਓ ਹਰ ਵਾਰ ਕੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ, ਕਉ ਬਤਾਨ ਕ ਪੂਜਤ ਹੈ ਪਸ ਕਉ ਮ੍ਰਿਤਾਨ ਕ ਪੂਜਨ ਕਾਇਓ, ਟੂਬ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕ ਭੇਦ ਨ ਪਾਇਓ। ਗੋਰੇ ਦੱਸੇ ਭੇਦ,
ਗੋਰੇ ਦੱਸੇ ਭੇਦ,
ਏ ਗੋਰੇ ਦੱਸੇ ਭੇਦ,
ਗੋਰੇ ਦੱਸੇ ਭੇਦ।
ਇਹ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਨਹੀਂ ਸੀ, ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ, ਉਹਨਾਂ ਨੂੰ ਇਹ ਸ਼ਬਦ ਦਾ ਨਹੀਂ ਸੀ ਪਤਾ। ਔਰ ਸ਼ਬਦ ਦੇ ਵਿੱਚ ਸਾਫ਼ ਹੀ ਲਿਖਿਆ
ਭਾਈ ਭੇਦ ਵਾਲੀ ਇੱਕੋ ਗੱਲ ਹੈ ਜਿਹੜੀ ਰਹਾਉ ਚ ਆ ਰਹੀ ਗਾਂ ਔਰ ਉਹਨਾਂ ਨਾਂ ਇਹੋ ਹੀ ਗਾਂ ਜਿੱਦਣ ਇਹਨਾਂ ਹਜ਼ਾਰਾਂ ਨਾ ਉੱਦਣ ਖੰਡੇ ਬਾਟੇ ਦੀ ਪੌਲ ਲਈ ਵਿਸਾਖੀ ਵਾਲੇ ਦਿਨ ਉਹਨਾਂ ਨੂੰ ਆ ਬਾਕੀ ਡਰਾਮਾਬਾਜ਼ੀ ਨਹੀਂ ਸੀ ਕੀਤੀ ਨਾ ਉਹਨਾਂ ਨੇ ਚਲਾਈ ਹੈ ਉਹਨਾਂ ਨੇ ਇੱਕੋ ਹੀ ਭੇਦ ਵਾਲੀ ਚੀਜ਼ ਚਲਾਈ ਕੀ ਹੈ ਹਾਰ ਹਰ 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 ਉੱਚ ਚੋਟੀ ਦੀਆਂ ਤੁਕਾਂ ਆ ਗਈਆਂ ਵੀ ਚਰਨ ਪਏ ਸੰਤ ਬੋਹਿਤਾ ਤਾਰੇ ਤਰੇ ਸਾਗਰ ਜੇਤ ਮਾਰਗ ਪਾਏ ਉਧਿਆਨ ਮੈਂ ਗੁਰੇ ਦੱਸੇ ਭੇਤ ਗਾਂ ਰਹਾਉ ਦੀਆਂ ਤੁਕਾਂ ਆਈਆਂ ਵੀ ਜਪੀ ਚਲੀ ਮਿੱਤਰਾ ਦੱਬ ਦੇ ਕਿੱਲੀ ਤੇ ਜੁਟੀ ਚੱਲ ਨਾਮ ਨੂੰ ਨਾਮੇ ਸੰਗ ਜੁਟ ਜਦੋਂ ਹੁਣ ਪਹਿਲੀਆਂ ਰਹਾਉ ਤੋਂ ਬਾਅਦ ਪਹਿਲਾ ਬੈਨੀਫਿਟ ਕਿਹੜਾ ਆਏਗਾ ਅਭਿਆਸੀ ਜਨ ਨੂੰ ਜਪਣ ਵਾਲੇ ਨੂੰ ਸਭ ਤੋਂ ਪਹਿਲਾਂ ਕੀ ਫਾਇਦਾ ਹੋਏਗਾ ਦੇਖੋ ਕਿੱਡਾ ਵੱਡਾ ਪਹਿਲਾਂ ਹੀ ਫਾਇਦਾ ਲਿਖ ਦਿੱਤਾ ਉਹ ਲਿਖਿਆ ਪੰਚ ਚੋਰ ਆ ਗਏ ਭਾਗੇ ਪੰਚ ਚੋਰ ਆ ਗਏ ਭਾਗੇ ਪਰ ਜਬ ਸਾਧ ਸੰਗੇ ਪੰਚ ਚੋਰ ਆ ਗਏ ਭਾਗੇ ਜਬ ਸਾਧ ਸੰਗੇਤ ਇਹ ਸਾਧ ਸੰਗੇਤ ਆ ਬਾਹਰਲੀ ਸਾਧ ਸੰਗਤ ਨਹੀਂ ਬੈਠੀ ਜਿੱਥੇ ਪੱਗਾਂ ਲੱਥਣ ਡਈਆਂ ਇਹ ਸਾਧ ਸੰਗਤ ਪਿੱਛੇ ਨਖੇਰ ਆਈ ਹਾਂ ਅੰਦਰ ਹੈ ਇਹ ਭੱਜਣੇ ਵੀ ਉਦੋਂ ਹੈ ਜਦੋਂ ਤੂੰ ਅੰਦਰ ਹਰ ਹਰ ਜਪ 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 ਕੇ ਅੰਦਰ ਚੜ੍ਹਾਈ ਹੋ ਗਈ ਅਤੇ ਅੰਦਰ ਜੋ ਸ਼ਬਦ ਖੁੱਟ ਬਾਬਾ ਨਾਨਕਾ ਹੈ ਉਹ ਸਾਧ ਸੰਗਤ ਕਿਹੜੀ ਹੈ ਕਬਹੂੰ ਸਾਧ ਸੰਗਤ ਇਹ ਪਾਵੈ ਉਸ ਅਸਥਾਨ 'ਤੇ ਬਹੁਰ ਨਾ ਆਵੈ ਉਸ ਅਸਥਾਨ ਕਾ ਨਹੀਂ ਬਿਨਾਸ਼ ਇੱਕ ਬਾਹਰਲੇ ਸਾਧਾਂ ਦੇ ਡੇਰਿਆਂ ਦੀ ਗੱਲ ਨਹੀਂ ਜਾਂ ਸੰਗਤ ਦੀ ਸੁਖਮਣੀ ਗੌੜੀ 'ਚ ਸਾਫ ਲਿਖਦਾ ਉਸ ਅਸਥਾਨ ਕਾ ਨਹੀਂ ਬਿਨਾਸ਼ ਜਿਉਂ ਜੋਤੀ ਸੰਗ ਜੋਤ ਸਮਾਣੀ ਜਿਉਂ ਜਲ ਮੇ ਜਲ ਆਏ ਖਟਾਨਾ ਅੱਗੇ ਦੇ ਇਹ ਹੈ ਉਹ ਅੰਦਰ ਹੀ ਅੰਦਰ ਜਾ ਕੇ ਤੂੰ ਉਹ ਸਾਧ ਦੀ ਬਾਹਰ ਸੰਗਤ ਹੈ ਅੰਦਰ ਸਾਧ ਸੰਗਤ ਹੈ ਤੂੰ ਇਸ ਕਰਕੇ ਉਹ ਸਥਾਨ 'ਤੇ ਜਦੋਂ ਤੂੰ ਅੰਦਰੋਂ ਚੜ੍ਹ ਗਿਆ ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ ਉਹ ਜਿਸ ਵੇਲੇ ਉੱਥੇ ਤੂੰ ਹੈ ਤਾਂ ਪੰਜ ਚੋਰ ਭੱਗਣੇ ਹੈ ਪਹਿਲਾਂ ਜਪਣ ਵੇਲੇ ਤੂੰ ਜਦੋਂ ਸ਼ੁਰੂ ਕੀਤਾ ਨਾਮ ਜਪਣਾ ਤੇਰੇ ਵਾਲੀਆਂ ਗੁੱਡੀਆਂ ਪਵਾ ਦੇਣੀਆਂ ਇਹਨਾਂ ਪੰਜਾਂ ਨਾਲ ਉਹ ਹੋਰ ਭੂਏ ਚੜ੍ਹਨੇ ਪਰ ਤੁੱਕ ਹੈ ਪਹਿਲੀ ਵੀ ਆ ਜਾਣੇ ਬਸ ਕਾਬਰੀ ਨਾ ਕਿਉਂਕਿ ਆ ਤੁੱਕ ਗਰੰਟੀ ਦਿੰਦੀ ਹੈ ਪਰ ਪਹਿਲਾਂ ਬਹੁਤ ਔਖਾ ਅਭਿਆਸੀ ਹੁੰਦਾ ਇਹਨਾਂ ਨਾਲ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਉਣਾ ਪਰ ਜਦੋਂ ਅੰਦਰ ਸਾਧ ਸੰਗਤ ਹੋ ਗਈ ਇਹ ਸਾਰੇ ਅੱਗੇ ਅੱਗੇ ਭੱਜਣਾ ਪੈਣੀ ਪੰਚ ਚੋਰ ਆ ਗਏ ਭਾਗੇ ਸਾਧ ਸੰਗੇ ਲਾਭ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇ ਪੰਜ ਚੋਰ ਭੱਜ ਗਏ ਅੰਦਰੋਂ ਕੈਸੇ ਆਸਣ ਤੇ ਬੈਠ ਗਏ ਮਨ ਨੂੰ ਡੋਲਦਾ ਹੀ ਨਹੀਂ ਹੋ ਅੰਦਰ ਐਸਾ ਸੁਖ ਵੀ ਹੋ ਗਿਆ ਮਨ ਬਾਹਰ ਜਾਂਦਾ ਹੀ ਨਹੀਂ ਹੈ ਉਹ ਕੀ ਕਰਦਾ ਨਿਹਚਿਲ ਆਸਣ ਨਿਹਚਿਲ ਆਸਣ ਮਿਟੀ ਚਿੰਤ ਨਿਹਚਿਲ ਆਸਣ ਮਿਟੀ ਚਿੰਤ ਨਾ ਹੀ ਡੋਲੇਤ ਇਹ ਨਿਹਚਿਲ ਆਸਣ ਪਰਮ ਭੁਲਾਵਾ ਮਿਟੇ ਗਿਆ ਰੱਬ
देखत नेत पर बुलावा मिट गया तब देखत नेत।
इत्थे अंक दा नंबर आ गया और हौ दी तुक धराइए ਇਹ ਕਾਹਦੇ ਨਾਲ ਸਭ ਕੁਛ ਹੋਇਆ। ਹਰ 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 ਹਰ। ਜਿਹੜਾ ਸਿੱਖ ਨਾਮ ਨਹੀਂ ਜਪਦਾ ਜੇ ਹੁਕਮ ਨਹੀਂ ਇਹ ਕਮਾਓ ਭੁੱਲ ਜਾਏ ਵੀ ਮੈਂ ਬਾਕੀ ਜੋ ਸਿੱਖੀ ਦਾ ਕਰ ਰਿਹਾ ਇਹਦੇ ਨਾਲ ਕੁਛ ਹੋ ਜੂਗਾ ਮੇਰਾ ਕੁਛ ਨਹੀਂ ਹੋਣਾ ਭਾਵੇਂ ਕਈ ਜਨਮ ਲੱਗਾ ਰਹੇ ਜਦ ਤੱਕ ਆਹ ਗੁਰੂ ਦਾ ਭੇਦ ਵਾਲੀ ਦੱਸੀ ਗੱਲ ਇਹ ਨਾਮ ਨਹੀਂ ਜਪਦਾ। ਹਰ
ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ ਹਰ
ਉਠਤ ਬੈਠਤ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ।
ਕਹਿੰਦੇ ਮੈਂ ਉਹਦਾ ਕੀ ਗੁਣ ਕਹਿ ਸਕਦਾ ਬਹੁਤ ਉਪਮਾ ਥੋਰ ਕਹੀ। ਆ ਅਗਲੀ ਲਾਈਨ ਆ ਗਈ ਅੰਦਰ ਅੰਮ੍ਰਿਤ ਵੀ ਆ ਗਿਆ।
ਨਾਨਕ ਪਾਇਆ ਸਾਧ ਸੰਗੇ ਹਰ ਹਰ ਅੰਮ੍ਰਿਤ
ਨਾਨਕ ਪਾਇਆ ਸਾਧ ਸੰਗੇ ਹਰ ਹਰ ਅੰਮ੍ਰਿਤ।
ਸਪਸ਼ਟ ਹੋ ਗਿਆ ਵੀ ਜਿਹੜਾ ਸ਼ਬਦ ਦਾ ਜਪਣਾ ਹੈ ਹਰ ਹਰ ਦੋ ਵਾਰੀ ਲਿਖ ਗਏ ਵੀ ਜਿਹੜਾ ਤੂੰ ਰੈਪੀਟੇਸ਼ਨ ਕਰ ਰਿਹਾ ਹੈ ਇਹਦੇ ਨਾਲ ਹੀ ਅੰਮ੍ਰਿਤ ਬਣਨਾ।
ਉਚਰੋ ਰਾਮ ਨਾਮ ਲੱਖ ਵਾਰੀ
ਉਚਰੋ ਰਾਮ ਨਾਮ ਲੱਖ ਵਾਰੀ
ਉਚਰੋ ਰਾਮ ਨਾਮ ਲੱਖ ਵਾਰੀ
ਉਚਰੋ ਰਾਮ ਨਾਮ ਲੱਖ ਵਾਰੀ।
ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ
ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ
ਅੰਤਰ ਖੂਟਾ ਅੰਤਰ ਖੂਟਾ ਅੰਦਰ ਖੂਹ ਭਰਿਆ ਪਿਆ ਤੇਰੇ
ਅੰਤਰ ਖੂਟਾ ਅੰਮ੍ਰਿਤ ਭਰਿਆ
ਅੰਤਰ ਖੂਟਾ ਅੰਮ੍ਰਿਤ ਭਰਿਆ
ਅੰਤਰ ਖੂਟਾ ਅੰਮ੍ਰਿਤ ਭਰਿਆ
ਅੰਤਰ ਖੂਟਾ ਅੰਮ੍ਰਿਤ ਭਰਿਆ।
ਉਹ ਡੋਲ ਨਾ ਕੱਢੀਏ ਕਾਹਦੇ ਨਾ ਕੱਢੀਏ ਉਹ ਕੱਢਣਾ
ਸਭ ਦੇ ਕਾਢ ਪੀਵੇ
ਬਨਹਾਰੀ
ਸਭ ਦੇ
ਕਾਢ ਪੀਵੇ ਬਨਹਾਰੀ
ਸਭ ਦੇ ਕਾਢ ਪੀਵੇ ਬਨਹਾਰੀ
ਸਭ ਦੇ ਕਾਢ ਪੀਵੇ ਬਨਹਾਰੀ
ਤਾਂ ਗੁਰ ਕਾ ਸ਼ਬਦ ਕਮਾਏ
ਕਿਰਪਾ ਕਰੇ ਜੇ ਆਪਣੀ ਕਿਰਪਾ ਕਰੇ ਜੇ ਆਪਣੀ
ਤਾਂ ਗੁਰ ਕਾ ਸ਼ਬਦ ਕਮਾਏ
ਤਾਂ ਗੁਰ ਕਾ ਸ਼ਬਦ ਕਮਾਏ ਤਾਂ ਗੁਰ ਕਾ ਸ਼ਬਦ ਕਮਾਏ।
ਫੈਸਲਾ ਹੋ ਗਿਆ ਰਹਾਉ ਦੀ ਤੁਕ ਠੀਕ ਹੈ ਅੰਮ੍ਰਿਤ ਵੀ ਤਦੇ ਬਣਨਾ ਜਦੋਂ
ਹਰ 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 ਹਰ
ਹਰ
ਹਰ ਹਰ ਚੇਤ।
पाया साध संगे हर हर अमृत
आसन मिटी चिंत
नाही डोले
निहचल आसन मिटी चिंत
नाही डोले जदू हर 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 दे नाल चित लाया ओ चित लागा संतोख सरे चित लागा संतोष सरे सरोवर संतोख सर दा बन गया। इन्हें ना बा तलाब बना लिया उत्थे अंबरसर संतोख सर दा। पुजारियां ने अड्डा कैम कर लिया जी इत्थे एक जदू पटदे सी महाराज तला ते उदू कई मारी ते थल्यों आवाज आई। वो कहानी ऐसी बनाई वो कहंदे ठहरो थल्ले ते को आवाज आ रही है। वो जिस वेले देखिया थां पट के ते थल्ले एक जोगी बैठा सी जिदा चशमदीद गुआ होंगे सारे। वो जोगी बैठा गुरु अर्जन पातशाह दे वेले वो कहते ठहरो ठहरो उन्हें जोगी नू कढ़ो। वो जोगी निकले ना वो कहे कौन सा जोग है गुरु नानक प्रगट हो गए हैं ये कौन सा जोग है। उन्होंने कहा कल जोग है ते नानक बेदी प्रगट हो चुका है। अच्छा मुझे निकालो। वो जोगी नू बाहर कढ़िया गया फिर ना सी पिंडी थाई तो तोखा कहते ना वह ना सी संतोखा जोगी साढ़े पिंड तोखा तरखाण हों सारे ना संतोखा वो संतोख वो उत्थे फिर महाराज ना उन्हू जोगी नू फिर नाम दिता पंचम पातशाह ने उहदी मुक्ति की। कई जुगां दा बैठा सी डीक रहा सी इन्हां नू भी इत्थे पुजारी टोला ये बनाए थां और फिर इत्थे वो कहानी रचे जी इत्थे महाराज ने भीड़ बनाई सी संतोख सर तंबू ला के वो असी अगलिया चौंकों भेद खोलांगे भी गुरु ग्रंथ साहब सदा ही गुरुआं दे नाल रहा दसम पातशाह ना भी ते 26 साल 9 महीने 13 दिन गुरु तेग बहादुर साहब बगैर पोथियां तो नहीं सी बैठे रहे। इस करके सारिया कहानियां जिहड़ियां असी गलत साबित करांगे भई गुरु अर्जन नू पैदल तोड़ देना जाके ते मोहन दे थले दरवाजे ते उन्हें पोथियां लैण नहीं महाराज सरंगे ते मोहन तेरे उच्चे नारे महाराज फिर उतों नंगे पैरी पोथियां मोहन कौन हुंदा पोथियां लैण वाला सनमुख पुत ते मोहरी सी रामकली सद जड़ी है सुंदर दी उस च लिखिया मोहरी पुत सनमुख होया रमदासे पैरी पाए जी। उन्हें सारे गुरु अमरदास साहब के पुत्र चू जे सनमुख पुत सी ते वह मोहरी सी लिखिया पिया गुरुआ सानू तो दे गए ने वो किदा हो सकता भी बेमुख पुत नू पोथियां दे गए हुण सनमुख ये कभी कोई किसी ने विचारिया नहीं भी जो गुरबाणी चीज है सनमुख मोहरी पुत सनमुख होया रमदासे पैरी पाए जी पोथियां होनिया चाहिए थी जड़ा फर्मा मरदार ओबीडियंट पुत सी उहदे कोल होनिया चाहिए ना कि वह जरा समाधियां ला के बैठा मोहन एडी इन्हों की बेतलस कहानियां सी बाणी राही जदों देही काची कागज मिकदारा बूंद पवे टायत बिनसत लगे ना बारा जदों उस ते आवांगे फिर करांगे अगलियां चौंकियां च। और इत्थे असीं इहो दसदे हां भी गुरु अर्जन पातशाह दे सिरे सारी मरती भी उत्थे जी फिर इन्हां नूं संतोख सर तलाब बना रहा और जद के बाणी दे विच महाराज संतोख सर कहिंदा चित लागा संतोख सर चित लागा संतोख सर चित लागा ਬੜਾ ਚਿੱਤ ਲੱਗ ਗਿਆ ਸੀ, ਇਸ ਕਰਕੇ ਤੰਬੂ ਲਵਾ ਤੇ ਅਤੇ ਉੱਥੇ ਬਸ ਅੰਦਰ ਬਾਣੀ ਲਿਖ ਲਿਖ ਕੇ ਅਤੇ ਬਾਹਰ ਭਾਈ ਗੁਰਦਾਸ ਨੂੰ ਦੇਈ ਜਾਂਦੇ ਸੀ, ਉਹ ਲਿਖਾਰੀ ਬੈਠੇ ਸੀ ਉਹ ਸਾਰੇ। ਉਹਨਾਂ ਨੇ ਮਹਾਰਾਜ ਨੇ ਸਾਰੀ ਉਮਰ ਕੰਮ ਹੀ ਕੀਤਾ, ਇਹ ਥੋੜ੍ਹੇ ਜਿਹੇ ਦਿਨਾਂ 'ਚ ਕਿੱਦਾਂ ਐਡਾ ਵੱਡਾ ਗ੍ਰੰਥ ਲਿਖ ਸਕਦੇ, ਪ੍ਰੈਕਟੀਕਲੀ ਇੰਪੋਸੀਬਲ। ਮਹਾਰਾਜ ਜਨਮ ਹੀ ਉਹਨਾਂ ਨੇ ਤਾਂ ਲਿਆ ਸੀ ਇਸ ਪੋਥੀ ਬਣਾਉਣ ਲਈ, ਔਰ ਉਹਨਾਂ ਕੋਲ ਪਹਿਰੇ ਸਾਰੀਆਂ ਗੁਰੂਆਂ ਦੀ ਬਾਣੀ ਸੀ, ਉਹਨਾਂ ਨੇ ਸਾਰੀ ਉਮਰ ਕੰਮ ਹੀ ਇਹੋ ਕੀਤਾ। ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਚੇਤ ਲੱਗਾ ਉਹ ਚੇਤ ਕਿਹਦੇ ਨਾਲ ਲੱਗਾ, ਹਰ 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 ਜਨਮਾਂਤ ਮਰਨ ਪਾਉ ਪਾਗਾ, ਮਿਟਿਆ ਜਨਮਾਂਤ ਮਰਨ ਪਾਉ ਪਾਗਾ, ਮਰਨ ਪਾਉ ਪਾਗਾ, ਮਰਨ ਪਾਉ ਪਾਗਾ, ਮਰਨ ਪਾਉ ਪਾਗਾ, ਮਰਨ ਪਾਉ ਪਾਗਾ। ਇੱਥੇ ਪਾਉ ਦਾ ਮਤਲਬ ਡਰ ਨਹੀਂ ਆ, ਮਰਨ ਦਾ ਪਾਉ ਜਿਹੜਾ ਸੀ ਨਾ, ਜਨਮ ਮਰਨ ਦਾ ਪਾਉ ਦਾ ਮਤਲਬ ਹੈ ਜਨਮ ਮਰਨ ਦੇ ਪਾਉਣ 'ਚ ਹੀ ਰਹਿੰਦਾ ਮਹਾਰਾਜ। ਉਹ ਅਸੀਂ ਪਿੱਛੇ ਨਖੇਰਿਆ ਹੈ ਵੀ ਨਿਰਭਉ ਦਾ ਮਤਲਬ ਨਡਰ ਨਹੀਂ ਆ, ਉਹ ਹੈ ਉਹ ਪਾਉਂਦਾ ਨਹੀਂ ਹੈ ਰੱਬ, ਉਹ ਕਿਸੇ ਜੂਨ 'ਚ ਨਹੀਂ ਜਾਂਦਾ ਨਾ ਮਾਇਆ 'ਚ ਪਾਉਂਦਾ ਹੈ, ਉਹ ਇੱਕੋ ਹੀ ਇੱਕ ਇਹ ਐਸੀ ਚੀਜ਼ ਜਿਹੜੀ ਨੇਚਲ ਹੈ। ਇਸੇ ਕਰਕੇ ਪਹਿਲੀ ਚਿੱਤ ਲਿਖਿਆ ਵੀ ਉਹ ਮਰਨ ਦਾ ਪਾਉਂ ਜਿਹੜਾ ਪਾਉਣਾ ਹੈ ਉਹ ਮੇਰਾ ਮਿਟ ਗਿਆ ਜਨਮਾਂਤ ਦਾ, ਅਤੇ ਕੀ ਲੱਗਾ ਚੇਤ ਲੱਗਾ ਪਰ ਸਭ ਤੋਂ ਪਹਿਲੀ ਕਲਾ ਇੱਥੋਂ ਸ਼ੁਰੂ ਹੁੰਦਾ ਹੈ ਛੰਦ। ਅਨਪਉ ਅਨੁਮਾਨ ਅਨਪਉ ਅਨਪਉ ਅਨੁਮਾਨ ਅਕਲ ਲੇਵ ਲਾਗੀ,
ਅਨਪਉ ਅਨੁਮਾਨ ਅਕਲ ਲੇਵ ਲਾਗੀ,
ਅਨਪਉ ਅਨੁਮਾਨ ਅਕਲ ਲੇਵ ਲਾਗੀ,
ਅਨਪਉ ਅਨੁਮਾਨ ਅਕਲ ਲੇਵ ਲਾਗੀ।
ਇਹ ਲੇਵ ਦੀ ਅਵਸਥਾ ਤੋਂ ਸ਼ੁਰੂ ਹੁੰਦਾ ਹੈ ਵੀ ਅਨਭਉ ਅਨੁਮਾਨ ਇਹ ਕਹਿੰਦੇ ਮਨ ਦੀ ਜਦੋਂ ਲਿਵ ਲੱਗ ਜਾਂਦੀ ਆ ਉਸ ਵੇਲੇ। ਪਾਰਸ ਭੇਟਿਆ ਸਹਿਜ ਘਰੇ,
ਪਾਰਸ ਭੇਟਿਆ ਸਹਿਜ ਘਰੇ, ਪਾਰਸ ਭੇਟਿਆ ਸਹਿਜ ਘਰੇ, ਪਾਰਸ ਭੇਟਿਆ ਸਹਿਜ ਘਰੇ,
ਚਿੱਤ ਲੱਗਾ
ਸੰਤੋਖ ਸਰੇ, ਚਿੱਤ ਲੱਗਾ
ਅਨੁਮਾਨੇ ਅਕਲ ਲੇਵ ਲਾਗੀ,
ਅਨਪਉ ਅਨੁਮਾਨੇ ਅਕਲ ਲੇਵ ਲਾਗੀ,
ਇਹ ਪਾਰਸ ਭੇਟਿਆ ਸਹਿਜ ਘਰੇ, ਪਾਰਸ ਭੇਟਿਆ ਸਹਿਜ ਘਰੇ,
ਪਾਰਸ ਭੇਟਿਆ ਸਹਿਜ ਘਰੇ, ਪਾਰਸ ਭੇਟਿਆ ਸਹਿਜ ਘਰੇ।
ਸਤਿਗੁਰ ਪ੍ਰਸਾਦੇ ਪਰਮ ਪਦ ਪਾਇਆ,
ਸਤਿਗੁਰ
ਇੱਥੇ ਸਤਿਗੁਰ ਦੇ ਸਪੈਲਿੰਗ ਨੂੰ ਤੱਤੇ ਨੂੰ ਸਿਆਰੀ ਹੈ ਨੀ, ਬੜੇ ਧਿਆਨ ਨਾਲ ਦੇਖਿਓ।
ਸਤਿਗੁਰ ਪ੍ਰਸਾਦੇ ਪਰਮ ਪਦ ਪਾਇਆ, ਸਤਿਗੁਰ ਪ੍ਰਸਾਦੇ ਪਰਮ ਪਦ ਪਾਇਆ,
ਪਰਮ ਪਦ ਪਾਇਆ,
ਪਰਮ ਪਦ ਪਾਇਆ, ਪਰਮ ਪਦ ਪਾਇਆ, ਪਰਮ ਪਦ ਪਾਇਆ,
ਭਗਤ ਪਾਏ ਭੰਡਾਰ ਭਰੇ,
ਭਗਤ ਪਾਏ ਭੰਡਾਰ ਭਰੇ, ਇਹ ਭਗਤ ਪਾਏ ਭੰਡਾਰ ਭਰੇ, ਭਗਤ ਪਾਏ ਭੰਡਾਰ ਭਰੇ,
ਭੰਡਾਰ ਭਰੇ,
ਭੰਡਾਰ ਭਰੇ,
ਇਹ ਭਗਤ
ਪਾਏ ਭੰਡਾਰ ਭਰੇ, ਭਗਤ ਪਾਏ।
ਮਿਟਿਆ ਜਨਮਾਂਤ ਮਰਨ ਪਾਉ ਭਾਗਾ,
ਮਿਟਿਆ ਜਨਮਾਂਤ ਮਰਨ ਪਾਉ ਭਾਗਾ,
ਚਿੱਤ ਲਗਾ ਸੰਤੋਖ ਸਰੇ, ਚਿੱਤ ਲਗਾ ਸੰਤੋਖ ਸਰੇ, ਚਿੱਤ ਲਗਾ ਸੰਤੋਖ ਸਰੇ, ਚਿੱਤ ਲਗਾ ਸੰਤੋਖ ਸਰੇ।
ਇਹ ਹੁਣ ਕੱਲ ਭੱਟ ਕਹਿ ਰਿਹਾ ਹੈ, ਇਹ ਗੁਰੂ ਦਾ ਚਿੱਤ ਨਹੀਂ ਲੱਗਾ, ਉਹਨਾਂ ਭੱਟਾਂ ਦਾ ਚਿੱਤ ਲੱਗ ਗਿਆ, ਉਹਨਾਂ ਦੀ ਐਸੀ ਬਿਰਤੀ ਹੋ ਗਈ। ਕਵ ਕਲ ਠਾਕੁਰ ਹਰਦਾਸ ਤਨੇ,
ਹਰਦਾਸ ਤਨੇ,
ਹਰਦਾਸ ਤਨੇ, ਇਹ ਕਵਿਤਾ ਦੀ ਬੋਲੀ ਹੈ ਭੱਟਾਂ ਦੀ। ਤਨਾ ਕਹਿੰਦੇ ਆ ਜਿਹੜਾ ਦਰਖਤ ਹੋਵੇ, ਇੱਕ ਉਹਦਾ ਟਹਿਣੀ ਵੱਡਾ ਡਾਹਣਾ ਹੁੰਦਾ, ਡਾਹਣੇ ਨੂੰ ਦਰਖਤ ਦੀ ਬ੍ਰਾਂਚ ਮੋਟੀ ਜਿਹੜੀ ਬਣ ਜਾਏ ਉਹਨੂੰ ਡਾਹਣਾ ਕਹਿੰਦੇ, ਅਤੇ ਉਹਨੂੰ ਤਨਾ ਵੀ ਕਹਿੰਦੇ, ਦਰਖਤ ਦਾ ਤਨਾ। ਜਿਹੜਾ ਇਹ ਮਹੱਲੇ ਚੌਥੇ ਦੇ ਮਤਲਬ ਉਹਨਾਂ ਦੀ ਸਿਫਤ 'ਚ ਭੱਟ ਕਰ ਰਹੇ ਨੇ ਵੀ ਜਿਹੜਾ ਮਹੱਲਾ ਚੌਥਾ ਸੀ ਗੁਰੂ ਰਾਮਦਾਸ, ਉਹਦੇ ਬਾਪ ਦਾ ਨਾਂ ਹਰਦਾਸ ਸੀ, ਹਰਦਾਸ ਤਨੇ, ਉਹ ਹਰਦਾਸ ਜਿਹੜਾ ਸੀ ਦਰਖਤ ਉਹਦਾ ਇੱਕ ਤਨਾ ਰਾਮਦਾਸ ਸੀ ਫੁੱਟਿਆ। ਮਤਲਬ ਇਹ ਔਲਾਦ, ਅਸੀਂ ਤਾਂ ਕਹਿੰਦੇ ਹਾਂ ਨਾ ਫਲਾਨਾ ਸਿੰਘ ਸਨ ਆਫ ਫਲਾਨਾ ਜਾਂ ਵਲਦ ਫਲਾਨਾ, ਅਤੇ ਮਹਾਰਾਜ ਦੀ ਬੋਲੀ ਦੇ ਵਿੱਚ ਅਜੀਬ ਚੀਜ਼ ਆ, ਉੱਥੇ ਤਨਾ ਆਏਗਾ। ਤਨੇ ਦਾ ਮਤਲਬ ਹੈ ਪਹਿਲਾਂ ਬਾਪ ਦਾ ਨਾਂ, ਉਹਦੇ ਅੱਗੇ ਤਨਾ ਆ ਜਾਏ ਅਤੇ ਅਗਲਾ ਜਿਹੜਾ ਬੰਦਾ ਹੈ ਉਹਦਾ ਪੁੱਤ ਹੁੰਦਾ। ਇਸ ਕਰਕੇ ਇੱਥੇ ਲਿਖਿਆ ਕਵ ਕਲ ਹੈ ਠਾਕੁਰ ਹਰਦਾਸ ਤਨੇ, ਅਤੇ ਉਹ ਹਰਦਾਸ ਤਨੇ ਕੌਣ ਸੀ? ਗੁਰੂ ਰਾਮਦਾਸ ਸਰ ਅਪਾਰ ਪਾਰੇ,
ਗੁਰੂ ਰਾਮਦਾਸ ਸਰ ਅਪਾਰ ਪਾਰੇ, ਗੁਰੂ ਰਾਮਦਾਸ ਸਰ ਅਪਾਰ ਪਾਰੇ, ਗੁਰੂ ਰਾਮਦਾਸ ਸਰ ਅਪਾਰ ਪਾਰੇ।
ਪੂਰਾ ਲਬੋ ਲਬ ਭਰ ਗਿਆ ਗੁਰੂ ਰਾਮਦਾਸ ਦਾ, ਪਰ ਉਹ ਹੈ ਕੌਣ ਸੀ? ਕਵ ਕਲ ਠਾਕੁਰ ਹਰਦਾਸ ਤਨੇ,
ਕਵ ਕਲ ਠਾਕੁਰ ਹਰਦਾਸ ਤਨੇ,
ਸਦਾ ਲਈ ਆਪਣੇ ਬਾਪ ਦਾ ਨਾਂ ਜਿੰਦਾ ਕਰ ਗਿਆ। ਕਵ ਕਲ ਠਾਕੁਰ
ਹਰਦਾਸ ਤਨੇ, ਕਵ ਕਲ ਠਾਕੁਰ ਹਰਦਾਸ ਤਨੇ,
ਜੋ ਮਿਲ ਗਈ ਵੀ ਗੁਰੂ ਰਾਮਦਾਸ ਸਾਹਿਬ ਦਾ ਬਾਪ ਕੌਣ ਸੀ?
ਕਵ ਕਲ ਠਾਕੁਰ ਹਰਦਾਸ ਤਨੇ, ਕਵ ਕਲ ਠਾਕੁਰ ਹਰਦਾਸ ਤਨੇ,
ਗੁਰੂ ਰਾਮਦਾਸ ਸਰ
ਅਪਾਰ ਪਰੇ, ਗੁਰੂ ਰਾਮਦਾਸ ਸਰ ਅਪਾਰ ਪਰੇ,
ਦੁਨੀਆਂ 'ਚ ਐਡਾ ਵੱਡਾ ਖਾਨਦਾਨ ਹੀ ਕੋਈ ਪੈ ਅੱਜ ਦਾ ਨਾਂ ਪੈਦਾ ਹੋਇਆ ਗੁਰੂ ਰਾਮਦਾਸ ਸਾਹਿਬ। ਗੁਰੂ ਰਾਮਦਾਸ ਸਾਹਿਬ ਦਾ ਪੁੱਤ ਗੁਰੂ ਅਰਜਨ, ਗੁਰੂ ਅਰਜਨ ਦਾ ਪੁੱਤ ਗੁਰੂ ਹਰਗੋਬਿੰਦ, ਗੁਰੂ ਹਰਗੋਬਿੰਦ ਦਾ ਪੁੱਤ ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ ਦਾ ਪੁੱਤ ਗੁਰੂ ਗੋਬਿੰਦ ਸਿੰਘ, ਔਰ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤ ਗਾਂ ਸਾਹਿਬਜ਼ਾਦੇ ਚਾਰੇ। ਐਡਾ ਵੱਡਾ ਖਾਨਦਾਨ। ਇਹ ਲਾਹੌਰ ਦੇ ਵਿੱਚ ਚੂਨਾ ਮੰਡੀ 'ਚ ਇੱਕ ਬੱਚਾ ਰੋ ਰਿਹਾ ਹੈ, ਲਾਗਿਓਂ ਦੀ ਗੁਰੂ ਅਮਰਦਾਸ ਸਾਹਿਬ ਲੰਘ ਰਹੇ ਨੇ ਉਸ ਗਲੀ 'ਚੋਂ, ਅਤੇ ਉਹ ਬੱਚਾ ਇਕੱਲਾ ਹੀ ਇੱਕ ਮਾੜਾ ਜਿਹਾ ਕੋਠਾ ਢੱਠਿਆ ਜਿਹਾ, ਅਤੇ ਉੱਥੇ ਉਹ ਥੰਮਲੇ ਨਾਲ ਖੜ ਕੇ ਰੋ ਰਿਹਾ ਹੈ, ਅਤੇ ਆਲੇ ਦੁਆਲੇ ਜਿਹੜੇ ਸੀ ਗੁਆਂਢੀ ਉਹ ਉਹਨੂੰ ਹੌਲੀ ਹੌਲੀ ਚੁੱਪ ਕਰਾਉਣ ਡਏ, ਅਤੇ ਆਪ ਵੀ ਰੋ ਰਹੇ। ਗੁਰੂ ਅਮਰਦਾਸ ਸਾਹਿਬ ਲੰਘੇ, ਕਹਿੰਦੇ ਤੁਸੀਂ ਇਹ ਕੌਣ ਹੈ ਬੱਚਾ? ਕਹਿੰਦੀ ਜੀ ਪਹਿਲਾਂ ਇਹਦਾ ਪਿਓ ਮਾਂ ਮਰੀ ਸੀ, ਅੱਜ ਇਹਦਾ ਪਿਓ ਵੀ ਮਰ ਗਿਆ ਅਤੇ ਯਤੀਮ ਹੋ ਗਿਆ, ਇਹਨਾਂ ਦੇ ਤਾਂ ਘਰ 'ਚ ਵੀ ਕੋਈ ਖਾਣ ਨੂੰ ਨਹੀਂ, ਅਤੇ ਅਸੀਂ ਨੂੰ ਬੱਚੇ ਨੂੰ ਚੁੱਪ ਕਰਾ ਕੇ ਇਹਦਾ ਕੋਈ ਨਹੀਂ ਹੈ। ਅਤੇ ਕਹਿੰਦੇ ਅੱਛਾ, ਉਹਨਾਂ ਨੇ ਦੇਖਿਆ ਜੀ ਤਾਂ ਮਸਤਕ 'ਚ ਰੇਖ ਹੈ ਕੋਈ, ਉਹ ਕਹਿੰਦੇ ਬੱਚਾ ਮੈਨੂੰ ਦੇ ਦਿਓ। ਗੁਰੂ ਅਮਰਦਾਸ ਸਾਹਿਬ ਫਿਰ ਉਸ ਬੱਚੇ ਨੂੰ ਲੈ ਆਏ, ਅਤੇ ਉਹ ਬੱਚਾ ਫਿਰ ਆ ਬਣਿਆ, ਕਵ ਕਲ ਠਾਕੁਰ
ਹਰਦਾਸ ਬਣੇ।
ਇਹ ਸੀ ਉਸ ਸੋਢੀ ਖਾਨਦਾਨ ਦਾ ਫਾਊਂਡਰ ਔਰ ਅੰਮ੍ਰਿਤਸਰ ਸਿਟੀ ਦਾ ਫਾਊਂਡਰ, ਇਹ ਸੀ ਗੁਰੂ ਰਾਮਦਾਸ ਸਾਹਿਬ ਬੱਚਾ ਛੋਟਾ ਹੁੰਦਾ। ਮਹਾਰਾਜ ਨਾਲ ਲਿਆ ਕੇ ਆਪਣੇ ਕੋਲ ਘੁੰਗਣੀਆਂ ਵੇਚਣੀਆਂ, ਛੋਲੇ ਥੋੜ੍ਹੇ ਦੇਤੇ, ਕਿਰਤ ਕਰਨ ਨੂੰ ਦੇਤੇ ਵੀ ਤੂੰ ਬੱਚੇ ਆਏ ਕਰਿਆ ਕਰ, ਔਰ ਉੱਥੋਂ ਬਾਅਦ ਸੰਗਤ ਉੱਥੇ ਇੰਨੀ ਸੀ ਮਹਾਰਾਜ ਨੇ ਉਹ ਵੀ ਪਾਰਸ ਬਣ ਗਿਆ। ਇਹ ਸੀ